Vaheguru. अगन बराबर तपे
प्राण बात नानक
हुकुम पछाण सुख होवे दिन राती अगोचर अलख अपारा चिंता करो हमारी चिंता करो हमारी
जसल मैयल पारपुर लीना कटकट जोत तुम्हारी कटकट जोत तुम्हारी
नदर सबली करियो दाता नदर सबली करियो दाता चरनी ध्यान टिकावा भाई गुरु गुण गामा
गुण गामा गुण गमानित तेरे भाई गुरु गुण गामा गुण गामा गुण गमानित तेरे भाई गुरु गुण गामा मेरे प्राण बस्त है बहुत जन्म नाया मां बहुत जन्म नाया मां
तेरी दीद बस तेरा हा तेरी दीद बस तेरा हा
बिच में नैन पछावा भाई गुरु गुण गावा गुण गावा गुण गावा नित तेरे भाई
ही जंत सब शरण तुम्हारी, सर्वचिंत तुद पासे, सर्वचिंत तुद पासे।
जो तुद पावे सोई जंगा, जो तुद पावे सोई जंगा, नानक की अरदासे, नानक की अरदासे।
जी जंत सब शरण तुम्हारी, सर्वचिंत तुद पासे, सर्वचिंत तुद पासे।
जो तुद पावे सोई चंगा, नानक की अरदासे, नानक की अरदासे।
तेरे चरनी भेंट करन लई, तेरे चरनी भेंट करन लई,
करता फुल लिया वाहे गुरु गुण गावा, गुण गावा, गुण गावा नित तेरे वाहे गुरु गुण गावा, गुण गावा, गुण गावा नित तेरे वाहे गुरु गुण गावा, गुण गावा, गुण गावा नित तेरे वाहे गुरु गुण गावा।
वाहे गुरु तेरे जीवन ते नजर जे मारदा हां, हर एक सिफत दे विच कमाल सी तू, कवियां विच्चों श्रोमणी कवि सी तू, उच्चे कवियां दा उच्चा ख्याल सैं तू, दानी ऐसा सरबंस भी वार सकदा है, माची वाड़े विच कला खुशहाल सैं तू, पीर पीरां दा जोधियां सिर जोधा, अकाल अकालां दा ऐपर अकाल सी तू, निरा तरस मसूम मजलूम दे लई वार जुलमरे रुकण लई ढाल सै तू, की सिफत करां मैं तेरी, प्रीतम लारन गीले पकार गिणे ना जांदे तेरे, बंके शैल सबीले मुख तेरे ते नूर इलाही, मार रिया चमकारां काले दे बदलां दे विच चमकण, ज्यो बिजली दियां तारां हूरां सब फरिश्ते तैनू होण देख दरमांदे, चंद सूरज भी तेरे कोलों निमी पा लंघ जांदे, चंद सिफतां ना होईआं तेरीआं लाया जोर बथेरा, कृपा करके चरनी ला लो खैरा दास तेरा, परम सतकार जो खालसा जी सच्चे पातशाह कलगियां वाले ने खालसे नूं चढ़दी कला विच रखण वास्ते फतेह दा नारा बख्शिया, इस नारे दी बदौलत सानू हरमदान फतेह मिली, आओ इस पुत्र नारे नूं करिए बुलंद, गज वज के बुलाइए फतेह, आखो जी वाहेगुरु जी का खालसा, वाहेगुरु जी की फतेह। आप सिख संगत धन धन गुरु तेग बहादुर महाराज उन्होंने शहीदी पुरब मना रही हो, आप सिख संगत ने कथावाचक अंग्रेज सिंह जी पानीपत वाले तो उन्होंने बड़े विस्तार पूर्वक इस शहीदी साके नू आप जी के नाल सांझा किया है, संगियो आओ उस साके की वार्ता मैं शुरू करा। धन धन गुरु तेग बहादुर महाराज जिन्हों का जन्म अमृतसर की धरती से, मीरी पीरी के मालिक धन धन श्री गुरु हरगोबिंद साहब उन्होंने महलों में होया, मीरी पीरी का मालिक अमृतसर की धरती से दरबार लगा होया है, रस भिन्ना कीर्तन हो रहा है, मीरी पीरी का मालिक समाधि ला के बैठा होया है, आण के मेवड़े सिख ने खबर दिती पातशाह आप जी के महलों में साहबजादा आया है, सतगुरु महलों में गए मगर मगर बाबा बिधी चंद जी गए ने, सतगुरु सत्ते पातशाह ने साहबजादे अपनी गोदी में लिया तो नमस्कार की, बाबा बिधी चंद जी आखन लगे पातशाह नवी गंगा अज उल्टा काम कर दिता है, तुहाडे पहला भी साहबजादे होए ने पातशाह, आपने कदे मत्था नहीं टेकिया, कदे सीस नहीं झुकाया, मीरी पीर दे मालक धन धन हरगोबिंद साहब आखन लगे बिधी चंदा ये बड़ी बरकत वाले आए ने, इन्होंने हिंदुस्तान वास्ते दुखियां दे दुख हरने ने, जदों हिंदुस्तान दे विच हिंदुआं दा धर्म खतरे विच होवेगा इन्होंने हिंदुस्तान दा उदों पर्दा कजना है, इन्होंने हिंदू दी चादर बनना है। मीरी पीरी दे मालक ने बचपन विच ही काशवाणी कर दिती, सारा इतिहास दसता बिधी चंद नूं, संगियो समा बनिया धन धन गुरु तेग बहादुर महाराज 10 साल की उम्रे जदों बाबे बकाले उन्होंने तपस्या की बाद विच ते जदों बटाले की धरती ते बाबा गुरदित्ता जी उन्हां दी ब्याह दी जंद चढ़ी है, ਤੇ ਜਦੋਂ ਜੰਜ ਦੇ ਨਾਲ ਗਏ ਨੇ ਰਸਤੇ ਦੇ ਵਿੱਚ ਕਿਸੇ ਥਾਂ ਤੇ ਜੰਜ ਨੇ ਆਰਾਮ ਕੀਤਾ ਤੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਬੱਚੇ ਨੂੰ ਦੇਖਦੇ ਨੇ ਉਹ ਅਲਫ ਨੰਗਾ ਏ ਅਲਫ ਗੁਰੂ ਤੇਗ ਬਹਾਦਰ ਮਹਾਰਾਜ ਬੱਚੇ ਕੋਲ ਗਏ ਕਹਿੰਦੇ ਵੀਰਾ ਨੰਗਾ ਏ ਤੇਰੀ ਮਾਂ ਨੂੰ ਤੇਰਾ ਫਿਕਰ ਨਹੀਂ ਠੰਡ ਏ ਸਰਦੀ ਏ ਤੈਨੂੰ ਠੰਡ ਲੱਗ ਜਾਵੇਗੀ ਉਸ ਬੱਚੇ ਨੇ ਉੱਤਰ ਦਿੱਤਾ ਵੀਰਾ ਕੀ ਦੱਸਾਂ ਸਾਡੇ ਘਰ ਦੇ ਵਿੱਚ ਗਰੀਬੀ ਨਹੀਂ ਏ ਸਾਡੇ ਕੋਲ ਪਾਉਣ ਵਾਸਤੇ ਕੋਈ ਵਸਤਰ ਨਹੀਂ ਖਾਣ ਵਾਸਤੇ ਕੋਈ ਪਦਾਰਥ ਨਹੀਂ ਅਤੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਮਰ ਛਟੇਰੀ ਏ ਆਪਣੇ ਲਾਹ ਕੇ ਤਨ ਦੇ ਵਸਤਰ ਉਸ ਬੱਚੇ ਨੂੰ ਪਵਾ ਦਿੱਤੇ ਅਤੇ ਆਪਣੇ ਗਲ ਵਿੱਚ ਕਹਿੰਦੇ ਸੋਨੇ ਦਾ ਕੈਂਠਾ ਪਾਇਆ ਹੋਇਆ ਸੀ ਗੁਰਦੇਵ ਨੇ ਉਹ ਕੈਂਠਾ ਵੀ ਉਸ ਗਰੀਬ ਬੱਚੇ ਦੇ ਗਲ ਵਿੱਚ ਪਾ ਦਿੱਤਾ ਆਖਿਆ ਕਿ ਕੁਝ ਲੈ ਕੇ ਛਕ ਲਿਓ ਅੱਜ ਛੋਟੇ ਜਿਹੇ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਹਾਨ ਕੰਮ ਕਰ ਦਿੱਤਾ ਏ ਮੀਰੀ ਪੀਰੀ ਦੇ ਮਾਲਕ ਨੂੰ ਗੱਲ ਦਾ ਪਤਾ ਲੱਗਾ ਏ ਉਹਨਾਂ ਨੂੰ ਪਤਾ ਏ ਜਦੋਂ ਹਿੰਦੁਸਤਾਨ ਦਾ ਅੰਗੇਜ਼ ਆਉਣਾ ਏ ਇੱਕ ਬੱਚੇ ਨੂੰ ਨੰਗੇ ਨਹੀਂ ਵੇਖ ਸਕੇ ਇਹ ਹਿੰਦੁਸਤਾਨ ਨੰਗਾ ਹੁੰਦਾ ਨਹੀਂ ਵੇਖ ਸਕਣਗੇ ਸੰਗੀਓ ਸਮਾਂ ਬਣਿਆ ਔਰੰਗਜ਼ੇਬ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਪਣੇ ਚਾਰਾਂ ਭਰਾਵਾਂ ਨੂੰ ਤਿੰਨਾਂ ਨੂੰ ਖਤਮ ਕਰ ਦਿੱਤਾ ਭਤੀਜਿਆਂ ਨੂੰ ਖਤਮ ਕਰ ਦਿੱਤਾ ਆਪਣੇ ਬਾਪ ਨੂੰ ਕੈਦ ਕਰ ਲਿਆ ਈਦ ਵਾਲੇ ਦਿਨ ਆਪਣੇ ਬਾਪ ਨੂੰ ਆਪਣੇ ਭਰਾ ਦਾ ਸਿਰ ਕਤਲ ਕਰਕੇ ਭੇਟਾ ਕੀਤਾ ਹੌਲੀ ਹੌਲੀ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਾ ਪਰਿਵਾਰ ਖਤਮ ਕਰ ਦਿੱਤਾ ਕਾਜ਼ੀਆਂ ਮੁੱਲਿਆਂ ਨੂੰ ਵੱਡੀਆਂ ਵੱਡੀਆਂ ਗਰਾਂਟਾਂ ਦਿੱਤੀਆਂ ਵੱਡੇ ਵੱਡੇ ਪੈਸੇ ਦਿੱਤੇ ਕਿ ਮੰਦਰ ਢਾਹ ਦਿਓ ਸ਼ਿਵਾਲੇ ਢਾਹ ਦਿਓ ਮਸੀਤਾਂ ਉਸਾਰ ਦਿਓ ਇਸ ਕੰਮ ਨੂੰ ਕਰਨ ਵਾਸਤੇ ਉਹਦੇ ਐਤਕਾਰ ਉਸ ਤੋਂ ਵੀ ਅੱਗੇ ਨਿਕਲ ਗਏ ਬੜਾ ਜ਼ੁਲਮ ਕੀਤਾ ਹਿੰਦੁਸਤਾਨ ਦੀ ਧਰਤੀ 'ਤੇ ਮੁਗਲਾਂ ਤੇਗਾਂ ਚੁੱਕੀਆਂ ਵਾ ਮੰਦਰ ਢਾਹੇ ਨਾਲੇ ਪੈਂਦੇ ਖੂਨ ਦੇ ਹਿੰਦੂ ਕਰਲਾਏ ਔਰੰਗਜ਼ੇਬੀ ਜ਼ੁਲਮ ਦੇ ਹਿੰਦ ਬੱਦਲ ਛਾਏ ਪੰਡਿਤ ਰਲ ਕਸ਼ਮੀਰ ਦੇ ਆਨੰਦਪੁਰ ਆਏ ਚਰਨੀ ਟਹਿ ਕੇ ਗੁਰਾਂ ਦੇ ਦੁਖੀਏ ਕਰਲਾਏ ਅਤੇ ਉਹਨਾਂ ਦੇ ਵਿੱਚ ਇੱਕ ਖਾਸ ਮਿੱਤਰ ਸੀ ਔਰੰਗਜ਼ੇਬ ਦਾ ਸ਼ੇਰ ਅਫਗਾਨ ਉਸਦੀ ਡਿਊਟੀ ਲਗਾਈ ਗਈ ਤੂੰ ਕਸ਼ਮੀਰ ਜਾ ਉੱਥੋਂ ਦੇ ਜਿਹੜੇ ਪੰਡਿਤ ਨੇ ਬੜੇ ਵਿਦਵਾਨ ਨੇ ਜਾ ਕੇ ਉਹਨਾਂ 'ਤੇ ਜ਼ੋਰ ਪਾ ਜੇ ਉਹ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਇਸਲਾਮ ਨੂੰ ਪ੍ਰਵਾਨ ਕਰ ਲਿਆ ਤਾਂ ਸਾਰੇ ਹਿੰਦੁਸਤਾਨੀ ਆਪਣੇ ਆਪ ਇਸਲਾਮ ਬਚਾ ਜਾਣਗੇ ਅਤੇ ਸ਼ੇਰ ਅਫਗਾਨ ਨੇ ਜਾ ਕੇ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ ਕਿਸੇ ਹਿੰਦੂ ਨੂੰ ਬਾਜ ਮਾਰਨੀ ਉਰੇ ਆ ਓਏ ਜਦੋਂ ਉਸਨੇ ਲਾਗੇ ਆਉਣਾ ਸ਼ੇਰ ਅਫਗਾਨ ਉਸਦੇ ਮੂੰਹ ਵਿੱਚ ਥੁੱਕਣਾ ਹਿੰਦੂਆਂ ਦਾ ਮੂੰਹ ਇੱਕ ਥੁੱਕਦਾਨੀ ਬਣਾ ਕੇ ਰੱਖ ਦਿੱਤਾ ਜਦੋਂ ਕਿਸੇ ਨੇ ਇਨਕਾਰ ਕਰਨਾ ਥੋੜ੍ਹਾ ਆਣਾ ਇੱਕ ਹਿੰਦੂ ਨੂੰ ਦੂਜੇ ਹਿੰਦੂ ਨਾਲ ਬੰਨ ਕੇ ਜਿਹੜੀ ਝੀਲ ਆਪਾਂ ਕਸ਼ਮੀਰ ਵਿੱਚ ਵੇਖਣ ਜਾਂਦੇ ਹਾਂ ਉਹਦੇ ਵਿੱਚ ਸੁੱਟ ਦੇਣਾ ਹੱਥ 'ਤੇ ਹੱਥ ਮਾਰ ਕੇ ਹੱਥ ਪੈਣਾ ਹਿੰਦੂਆਂ 'ਤੇ ਜਦੋਂ ਬਹੁਤ ਜ਼ੁਲਮ ਹੋਣ ਲੱਗੇ ਇਕੱਠੇ ਹੋ ਕੇ ਪੰਡਿਤ ਕਸ਼ਮੀਰ ਦੇ ਮੰਦਰਾਂ ਵਿੱਚ ਗਏ ਜਾ ਕੇ ਉਹਨਾਂ ਨੇ ਧੂਣੇ ਲਾ ਲਏ ਜਾ ਕੇ ਹਮਲ ਕਰਨੇ ਸ਼ੁਰੂ ਕਰ ਦਿੱਤੇ ਕੋਈ ਗੱਲ ਨਾ ਬਣੀ ਅਮਰਨਾਥ ਦੇ ਮੰਦਰ ਵਿੱਚ ਚਲ ਗਏ ਗਿਆਨੀ ਗਿਆਨ ਸਿੰਘ ਜੀ ਤਵਾਰੇ ਗੁਰਖਾਲਸਾ ਵਿੱਚ ਲਿਖਦੇ ਨੇ ਮੈਂ ਹੁਣੇ ਹੁਣੇ ਪੜ੍ਹਿਆ ਅਤੇ ਅਮਰਨਾਥ ਮੰਦਰ ਦੇ ਵਿੱਚ ਗਏ ਬੜੀਆਂ ਉਹਨਾਂ ਨੇ ਬੇਨਤੀਆਂ ਕੀਤੀਆਂ ਇੱਕ ਆਵਾਜ਼ ਆਈ ਏ ਜੇ ਆਪਣੇ ਧਰਮ ਨੂੰ ਸੁਰੱਖਿਅਤ ਚਾਹੁੰਦੇ ਹੋ ਤਾਂ ਆਨੰਦਪੁਰ ਦੀ ਧਰਤੀ 'ਤੇ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਵਾਰਸ ਗੁਰੂ ਤੇਗ ਬਹਾਦਰ ਮਹਾਰਾਜ ਬਿਰਾਜਮਾਨ ਨੇ ਉਹਨਾਂ ਕੋਲ ਜਾਓ ਜੇ ਧਰਮ ਬਚਾਉਣਾ ਚਾਹੁੰਦੇ ਹੋ ਕਿਰਪਾ ਰਾਮ ਪੰਡਿਤ ਕੁਝ ਬ੍ਰਾਹਮਣਾਂ ਦਾ ਜਥਾ ਲੈ ਕੇ ਆਨੰਦਪੁਰ ਦੀ ਧਰਤੀ 'ਤੇ ਪਹੁੰਚਾਏ ਅੱਗੇ ਲੱਗਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਰਬਾਰ ਆਣ ਕੇ ਗਲ ਵਿੱਚ ਪੱਲੇ ਪਾ ਕੇ ਰੋ ਰੋ ਕੇ ਪੱਪਾ ਮਾਰ ਕੇ ਹਿੰਦੂ ਪੰਡਿਤ ਇਹੋ ਰੋਏ
ਪੰਡਤਰਾ ਕਸ਼ਮੀਰ ਦੇ ਆਏ ਗੁਰੂ ਦੁਆਰੇ, ਪੰਡਤਰਾ ਕਸ਼ਮੀਰ ਦੇ ਆਏ ਗੁਰੂ ਦੁਆਰੇ,
ਓ ਰੋ ਰੋ ਭੁੱਪਾ ਮਾਰਦੇ
ਮਾਰੇ ਲਲ।
ਦਰਬਾਰ ਲੱਗਾ ਹੋਇਆ ਏ। ਪੰਡਿਤ ਆਣ ਕੇ ਮਹਾਰਾਜ ਦੇ ਕੋਲ ਬੇਨਤੀਆਂ ਕੀਤੀਆਂ, ਰੋ ਰੋ ਭੁੱਬਾਂ ਮਾਰੀਆਂ। ਕਈ ਇਤਿਹਾਸਕਾਰ ਲੈਂਦੇ ਨੇ ਕਿ ਉਹਨਾਂ ਨੇ ਮੂੰਹ ਦੇ ਵਿੱਚ ਤਿਣਾ ਲਈਆਂ ਹੋਈਆਂ ਸੀ। ਮਤਲਬ ਸਾਫ਼ ਹੈ ਕਿ ਸੱਚਾ ਪਾਤਸ਼ਾਹ ਹੁਣ ਤਾਂ ਬੋਲਣ ਜੋਗੇ ਵੀ ਨਹੀਂ ਰਹੇ। ਮਹਾਰਾਜ ਦੇ ਕੋਲ ਫਰਿਆਦਾਂ ਕੀਤੀਆਂ, ਪਾਤਸ਼ਾਹ ਸਾਡੇ ਹਿੰਦੂ ਧਰਮ ਨੂੰ ਖਤਰਾ, ਜੰਜੂਰ, ਤਿਲਕ, ਟੋਪੀ, ਧੋਤੀ, ਮਹਾਰਾਜ ਸਾਡੀਆਂ ਇੱਜ਼ਤਾਂ ਨੂੰ ਖਤਰਾ। ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਨੇ ਅੱਤ ਚੁੱਕੀ ਹੈ। ਪਾਤਸ਼ਾਹ ਕਿਰਪਾ ਕਰੋ, ਸਾਡੇ ਇਸ ਹਿੰਦੂ ਧਰਮ ਨੂੰ ਬਚਾਓ, ਨਹੀਂ ਤਾਂ ਹਿੰਦੂ ਧਰਮ ਧਰਤੀ 'ਤੇ ਤਖ਼ਤ ਤੋਂ ਖਤਮ ਹੋ ਜਾਵੇਗਾ। ਪਾਤਸ਼ਾਹ ਕਿਰਪਾ ਕਰੋ। ਰੋ ਰੋ ਕੇ ਪੰਡਿਤਾਂ ਨੇ ਆਪਣਾ ਆਪਣਾ ਜਿਹੜਾ ਅੰਦਰਲਾ ਬਰਲਾਪ ਸੀ ਮਹਾਰਾਜ ਦੇ ਕੋਲ ਸਾਰਿਆਂ ਨੇ ਬਿਆਨ ਕਰ ਦਿੱਤਾ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀਵਾਨ ਦੇ ਵਿੱਚ ਬੈਠੇ ਹੋਏ ਨੇ ਅਤੇ ਸੰਗਤ ਇਸ ਤਰ੍ਹਾਂ ਜੁੜੀ ਹੋਈ ਏ ਅਤੇ ਸਾਰਿਆਂ ਦੇ ਚਿਹਰਿਆਂ 'ਤੇ ਉਦਾਸੀਆਂ ਛਾ ਗਈਆਂ। ਇੰਨੀਆਂ ਉਦਾਸੀਆਂ ਸੰਗਤ ਦੇ ਵਿੱਚੋਂ ਮਾੜਾ ਵੀ ਬੋਲਵਾਲਾ ਨਹੀਂ ਹੋ ਰਿਹਾ ਅਤੇ ਮਹਾਰਾਜ ਡੂੰਘੀ ਸੋਚ ਦੇ ਅੰਦਰ ਨੇ। ਜਦ ਤੱਕ ਬਾਹਰੋਂ ਖੇਲਦੇ ਗੁਰਦੇਵ ਗੋਬਿੰਦ ਰਾਏ ਜੀ ਆਏ ਨੇ, ਅਕਾਲ ਅਕਾਲ ਦੇ ਜਕਾਰੇ ਗਜਾ ਰਹੇ ਨੇ, ਗੁਰਬਰ ਅਕਾਲ ਗੁਰਬਰ ਅਕਾਲ। ਇਹ ਜਿਹੜਾ ਗੁਰਬਰ ਅਕਾਲ ਦਾ ਨਾਰਾ ਸੀ ਮੱਕੇ ਮਦੀਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਲਾਇਆ ਸੀ। ਆਏ ਨੇ ਦਰਬਾਰ ਦੇ ਅੰਦਰ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੇਖ ਕੇ ਹੈਰਾਨ ਹੋ ਗਏ। ਅੱਜ ਦਰਬਾਰ ਦੇ ਅੰਦਰ ਸਮਾਧੀਆਂ ਲਾ ਕੇ ਬੈਠੇ ਹੁੰਦੇ ਸੀ ਵੱਡੇ ਵੱਡੇ ਕਿੱਦਾਂ ਵਾਲੇ ਵਿਦਵਾਨ, ਬ੍ਰਹਮ ਗਿਆਨੀ, ਨੂਰ ਵਸਦਾ ਹੁੰਦਾ ਸੀ, ਰੰਗ ਵਸਦਾ ਹੁੰਦਾ ਸੀ ਦਰਬਾਰ ਦੇ ਅੰਦਰ। ਅੱਜ ਸਾਰਿਆਂ ਦੇ ਚਿਹਰੇ ਕਮੜਾਏ ਹੋਏ ਨੇ। ਬਾਲਾ ਪ੍ਰੀਤਮ ਜੀ ਪੁੱਛਣ ਲੱਗੇ, ਪਿਤਾ ਜੀ ਅੱਜ ਕੀ ਗੱਲ ਹੈ, ਅੱਜ ਕਿਉਂ ਸਾਰਿਆਂ ਦੀਆਂ ਧੌਣਾਂ ਚੁੱਕੀਆਂ ਹੋਈਆਂ ਨੇ, ਸਾਰਿਆਂ ਦੇ ਚਿਹਰਿਆਂ 'ਤੇ ਉਦਾਸੀ ਕਿਉਂ ਏ, ਇਹ ਲੋਕ ਟੋਪੀਆਂ ਵਾਲੇ ਕੌਣ ਨੇ? ਅਤੇ ਬਾਲਾ ਪ੍ਰੀਤਮ ਦੀਆਂ ਗੱਲਾਂ ਸੁਣ ਕੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਣ ਲੱਗੇ, ਇਹ ਪੰਡਿਤ ਨੇ, ਇਹ ਕਸ਼ਮੀਰ ਤੋਂ ਆਏ ਨੇ। ਪਿਤਾ ਜੀ ਇਹ ਰੋਂਦੇ ਕਿਉਂ ਨੇ, ਇਹਨਾਂ ਦੇ ਚਿਹਰੇ ਕਿਉਂ ਕਮਲਾਏ ਹੋਏ ਨੇ? ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ, ਇਹ ਪੰਡਿਤ ਨੇ, ਇਹ ਦੁਖੀਏ ਨੇ, ਇਹਨਾਂ ਦੇ ਸਰਮਾਏ ਨੂੰ ਖਤਰਾ, ਇਹਨਾਂ ਦੇ ਧਰਮ ਨੂੰ ਖਤਰਾ, ਇਹਨਾਂ ਦੇ ਧਰਮ ਮੰਦਰਾਂ ਨੂੰ ਖਤਰਾ, ਇਹਨਾਂ ਦੀਆਂ ਜਾਇਦਾਦਾਂ ਨੂੰ ਖਤਰਾ, ਇਹਨਾਂ ਦੀ ਇੱਜ਼ਤ ਨੂੰ ਖਤਰਾ। ਬਾਲਾ ਪ੍ਰੀਤਮ ਜੀ ਆਖਣ ਲੱਗੇ, ਪਿਤਾ ਜੀ ਫਿਰ ਇਹਨੂੰ ਆਖੋ ਹੱਥ ਵਿੱਚ ਫੜ ਕੇ ਤਲਵਾਰ ਜ਼ੁਲਮ ਦਾ ਸਾਹਮਣਾ ਕਰਨ। ਗੁਰੂ ਮਹਾਰਾਜ ਆਖਣ ਲੱਗੇ, ਬਾਲਾ ਪ੍ਰੀਤਮ ਜੀ ਹੁਣ ਇਹ ਲੰਡ ਜੋਗੇ ਨਹੀਂ ਰਹੇ, ਇਹਨਾਂ ਦੇ ਹੱਡਾਂ ਦੇ ਵਿੱਚ ਪੂਜਾ ਦਾ ਧਨ ਬੈਠ ਗਿਆ, ਧਨ ਹੁਣ ਇਹ ਲੰਡ ਜੋਗੇ ਨਹੀਂ ਰਹੇ, ਇਹ ਦੂਜਿਆਂ ਨੂੰ ਲੜਾਉਣ ਜੋਗੇ ਰਹਿ ਗਏ, ਇਹ ਲੰਡ ਜੋਗੇ ਨਹੀਂ ਰਹੇ। ਪਿਤਾ ਜੀ ਫਿਰ ਇਹਨੂੰ ਆਖੋ ਤੁਸੀਂ ਇਹਨਾਂ ਵਾਸਤੇ ਕੁਝ ਫੌਜਾਂ ਭੇਜ ਦੇਵੋ। ਮਹਾਰਾਜ ਕਹਿੰਦੇ ਹੁਣ ਇਉਂ ਕੰਮ ਨਹੀਂ ਸਰਨਾ। ਫਿਰ ਪਿਤਾ ਜੀ ਕਿਵੇਂ ਕੰਮ ਸਰਨਾ ਏ? ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ, ਹੁਣ ਕਿਸੇ ਬ੍ਰਹਮ ਗਿਆਨੀ ਨੂੰ ਆਪਣਾ ਬਲਿਦਾਨ ਦੇਣਾ ਪਵੇਗਾ। ਉਹ ਕਿਤੇ ਵਖਤ ਇਹਨਾਂ ਦਾ ਵੱਡਾ ਵਡੇਰਾ ਬੜਾ ਸੂਰਮਾ ਸੀ ਪਰਸੂਰਾਮ, ਉਹ ਮੌਕੇ ਦੇ ਅਵਤਾਰ ਨੂੰ ਰਾਮ ਚੰਦਰ ਨੂੰ ਆਪਣਾ ਖਵਾੜਾ ਤੁਗੇ ਪੈ ਗਿਆ ਸੀ ਤਾਂ ਉਹ ਵੀ ਡਰ ਗਿਆ ਸੀ, ਪਰ ਇਹਨਾਂ ਦੇ ਵਿੱਚ ਹੁਣ ਲੜਨ ਜੋਗੀ ਤਾਕਤ ਨਹੀਂ ਰਹੀ। ਹੁਣ ਕੋਈ ਬ੍ਰਹਮ ਗਿਆਨੀ, ਕੋਈ ਸੰਤ ਮਹਾਂਪੁਰਸ਼, ਕੋਈ ਧਰਮਾਤਮਾ ਬਲਦੇ ਹੋਏ ਪੰਬ ਨੂੰ ਸ਼ਾਂਤ ਕਰਨ ਵਾਸਤੇ ਆਪਣਾ ਪਵਿੱਤਰ ਖੂਨ ਡੋਲੇ ਤਾਂ ਜਾ ਕੇ ਹਿੰਦੂ ਧਰਮ ਧਰਤੀ ਦੇ ਤਖ਼ਤ 'ਤੇ ਕਾਇਮ ਰਹਿ ਸਕਦਾ, ਨਹੀਂ ਤਾਂ ਖਤਮ ਹੋ ਜਾਵੇਗਾ। ਦਸਵੇਂ ਗੁਰੂ ਅਪਕਾਰ ਦੇ ਪੁੰਜ ਬੋਲੇ, ਹੋਰ ਤੁਸਾਂ ਜਾ ਕਲਾਵਾਨ ਕੋਈ ਨਹੀਂ, ਬਲੀ ਵੀਰ ਧਰਮਾਤਮਾ ਆਪ ਵਰਗਾ ਨਜ਼ਰ ਆਮ ਦਾ ਵਿੱਚ ਜਹਾਨ ਕੋਈ ਨਹੀਂ। ਤੁਸੀਂ ਸੀਸ ਦੇ ਹਿੰਦ ਦਾ ਧਰਮ ਰੱਖੋ, ਇਹੋ ਜਿਹਾ ਅਪਕਾਰ ਮਹਾਨ ਕੋਈ ਨਹੀਂ। ਮਹਾਰਾਜ ਨੇ ਜਦੋਂ ਸੁਣਿਆ ਬਾਲਾ ਪ੍ਰੀਤਮ ਦੀਆਂ ਗੱਲਾਂ, ਆਖਣ ਲੱਗੇ ਪੁੱਤਰਾ ਤੇਰੀਆਂ ਗੱਲਾਂ ਬੜੀਆਂ ਸੋਹਣੀਆਂ ਨੇ, ਪਰ ਤੂੰ ਇਹ ਗੱਲ ਕਹਿੰਦਾ ਏ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਜਾਣ ਵਾਸਤੇ ਤਿਆਰ ਹਾਂ, ਹਿੰਦੂ ਧਰਮ ਨੂੰ ਬਚਾਉਣ ਵਾਸਤੇ ਤਿਆਰ ਹਾਂ, ਪਰ ਪੁੱਤਰਾ ਤੂੰ ਜਤੀਮ ਹੋ ਜਾਵੇਂਗਾ। ਮਹਾਰਾਜ ਬਾਲਾ ਪ੍ਰੀਤਮ ਜੀ ਆਖਣ ਲੱਗੇ ਪਿਤਾ ਜੀ, ਮੇਰੇ ਇਕੱਲੇ ਦੇ ਜਤੀਮ ਹੁੰਦਿਆਂ ਜੇ ਹਿੰਦੁਸਤਾਨ ਦੇ ਲੱਖਾਂ ਲੋਕ, ਲੱਖਾਂ ਗਰੀਬ ਬੱਚੇ ਬਚ ਸਕਦੇ ਨੇ, ਤਾਂ ਮੈਂ ਇਕੱਲਾ ਜਤੀਮ ਹੋਣ ਵਾਸਤੇ ਪ੍ਰਵਾਨਗੀ ਮੰਨਦਾ ਹਾਂ। ਮੈਂ ਆਪਣੇ ਪਿਤਾ ਤੋਂ ਬਗੈਰ ਜੀ ਲਵਾਂਗਾ, ਪਰ ਹਿੰਦੁਸਤਾਨ ਦੇ ਦੁਖੀ ਲੋਕਾਂ ਨੂੰ ਨਹੀਂ ਵੇਖ ਸਕਦਾ। ਬਾਲਾ ਪ੍ਰੀਤਮ ਜੀ ਦੀਆਂ ਗੱਲਾਂ ਸੁਣ ਕੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਲੂਹ ਖਿੜ ਗਿਆ। ਮਹਾਰਾਜ ਅਨੋਖੇ ਰੰਗ ਦੇ ਅੰਦਰ ਆ ਗਏ ਨੇ, ਕੋਲ ਬੜਾ ਕਿਰਪਾਰਾ ਪੰਡਿਤ ਨੂੰ ਚੁੱਕੀਏ ਕਾਗਜ਼ ਅਤੇ ਕਲਮ, ਅਤੇ ਉਹਨਾਂ ਨੇ ਇੱਕ ਐਦਨਾਮਾ ਲਿਖਿਆ ਏ ਕਿ ਜਾ ਕੇ ਕਹਿ ਦਿਓ ਗਵਰਨਰ ਨੂੰ ਕਿ ਜਾਂ ਹਿੰਦੂ ਧਰਮ ਨੂੰ ਖਤਮ ਕਰਨਾ ਏ। ਪਹਿਲਾਂ ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜੇ ਇਸਲਾਮ ਪ੍ਰਵਾਨ ਕਰਾ ਦੇਵੇ, ਇਸਲਾਮ ਦੇ ਵਿੱਚ ਲੈ ਆਵੇ, ਹਿੰਦੁਸਤਾਨ ਦੇ ਸਾਰੇ ਹਿੰਦੂ ਆਪਣੇ ਆਪ ਇਸਲਾਮ ਪ੍ਰਵਾਨ ਕਰ ਲੈਣਗੇ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਰਾਮ ਪੰਡਿਤ ਨੂੰ ਚਿੱਠੀ ਲੈ ਕੇ ਮੇਜਰਨਾਮਾ ਦਿੰਦੇ ਨੇ ਅਤੇ ਗਵਰਨਰ ਨੂੰ ਆਖਣ ਵਾਸਤੇ ਕਹਿੰਦੇ ਨੇ, ਉਸ ਵੇਲੇ ਦੇ ਵਾਰਤਾਲਾਪ ਨੂੰ ਡਾਕਟਰ ਰਮਿੰਦਰ ਸਿੰਘ ਖਹਿਰਾ ਦਾ ਪੰਥਕ ਢਾਡੀ ਜਿੱਤਾ ਹੈ ਇਉਂ ਬਿਆਨ ਕਰਦਾ।
ਕਹੋ ਗਵਰਨਰ ਨੂੰ, ਜਾ ਕਹੋ ਗਵਰਨਰ ਨੂੰ।
ਦਿਨਾਂ ਦੇ ਨੇ ਪੀ ਲਿਆ ਜੋ ਨਾ ਜ਼ੁਲਮ ਕਮਾਉਂਦੇ
ਦਿਲ ਜਨਮ ਹਕੂਮਤ ਦੇ ਦਿਲ ਜ਼ੁਲਮ ਹਕੂਮਤ ਦੇ ਇਹ ਕਦਮ ਹੋਣ ਤੇ ਨੇੜੇ
ਮਹਿਮਾਨ ਦਿਨਾਂ ਦੇ ਨੇ ਮਹਿਮਾਨ ਦਿਨਾਂ ਦੇ ਨੇ ਪੀ ਲਿਆ ਜ਼ੁਲਮ ਕਮਾਉਂਦੇ ਜਿਹੜੇ
ਦਿਲ ਜ਼ੁਲਮ ਹਕੂਮਤ ਦੇ ਦਿਲ ਜ਼ੁਲਮ ਹਕੂਮਤ ਦੇ ਇਹ ਕਦਮ ਹੋਣ
ਪੰਧ ਮਕਾ ਲਿਆ ਇਤਿਹਾਸ ਬੋਲਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਬਖਸ਼ਣਯੋਗ ਹੈ ਬਾਕੀ ਦੀ ਲੜੀ ਸ਼ਾਮ ਦੇ ਦੀਵਾਨ ਦੇ ਅੰਦਰ ਸਿੱਖ ਸੰਗਤਾਂ ਨੂੰ ਸਾਂਝੀ ਕੀਤੀ ਜਾਵੇਗੀ ਮਾਣ ਸਨਮਾਨ ਦਾ ਸਾਰੀ ਸਾਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਦਾਸ ਦਾ ਐਡਰੈਸ ਹੈ ਖਹਿਰਾ ਪਿੰਡ ਸਾਡਾ ਜੀ ਟੀ ਰੋਡ ਕੰਢੇ 'ਤੇ ਕਰ ਸੁਣੋ ਗੌਰ ਜੀ ਡਾਕਖਾਨਾ ਖਾਸ ਜ਼ਿਲ੍ਹਾ ਵੀ ਜਲੰਧਰ ਤਹਿਸੀਲ ਹੈ ਫਲੌਰ ਜੀ ਗਾਉਂਦੇ ਪਾਲਾ ਦੇਵੀ ਗੁਰਦਿਆਲ ਖੈਰੇ ਦੇ ਇਸ਼ਾਰੇ ਨੂੰ ਬਾਰ ਬਾਰ ਸ਼ਹਿਰਾਂ ਦੀ ਨਮਸਕਾਰ ਜੀ ਤੇਗ ਦੇ ਦਲਾਰੇ ਨੂੰ ਇੰਨੀਆਂ ਬੇਨਤੀਆਂ ਕਰੋ ਪ੍ਰਵਾਨ ਗੱਜ ਵੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।